ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਹ ਹੈ ਓਅੰਕਾਰ ਇਹਨੂੰ ਕਹਿੰਦੇ ਨੇ ਓਅੰਕਾਰ ਉਸ ਤੋਂ ਬਾਅਦ ਜਿਹੜਾ ਹੈ ਸੰਕੇਤ ਦਿੱਤਾ ਮਹਾਰਾਜ ਨੇ ਕਿ ਓਅੰਕਾਰ ਸਭਨਾਂ ਦਾ ਪ੍ਰਕਾਸ਼ਕ ਹੈ ਹੁਣ ਓਅੰਕਾਰ ਨੂੰ ਜਿਹੜੇ ਵਿਆਕਰਨ ਵਾਲੇ ਮੰਨਦੇ ਨੇ ਉਹ ਵਿਆਕਰਨ ਅਨੁਸਾਰ ਓਅੰਕਾਰ ਨੂੰ ਮੰਨਦੇ ਨੇ ਉਹ ਆਪਣੇ ਢੰਗ ਨਾਲ ਮੰਨਦੇ ਨੇ ਕਿ ਓਅੰਕਾਰ ਜਿਹੜਾ ਹੈ ਇਹ ਸ੍ਰਿਸ਼ਟੀ ਦੀ ਰਚਨਹਾਰ ਚੀਜ਼ ਹੈ ਆ ਓ ਮਾਂ ਇਹ ਪਹਿਲਾਂ ਵੀ ਸੁਣਿਆ ਆਪਾਂ ਨੇ ਵਿਆਕਰਨ ਵਾਲੇ ਆਪਣੇ ਢੰਗ ਨਾਲ ਇਹਦਾ ਅਰਥ ਕਰਦੇ ਨੇ ਤੇ ਇਸੇ ਪ੍ਰਕਾਰ ਜਿਹੜੇ ਯੋਗ ਮਤ ਵਾਲੇ ਨੇ ਉਹ ਕਹਿੰਦੇ ਨੇ ਓਅੰਕਾਰ ਓਅੰਕਾਰ ਕਰਦਿਆਂ ਕਰਦਿਆਂ ਉਹ ਆਪਣੇ ਸਵਾਸਾਂ ਨੂੰ ਈੜਾ ਪਿੰਗਲਾ ਤੇ ਸੁਖਮਨਾ ਈੜਾ ਖੱਬੇ ਪਾਸੇ ਦੀ ਨਾਸਕਾ ਜਿਹੜੀ ਹੈ ਨੱਕ ਦੇ ਦੋ ਰਸਤੇ ਨੇ ਇੱਕ ਖੱਬੇ ਪਾਸੇ ਇੱਕ ਸੱਜੇ ਪਾਸੇ ਦੀ ਸੁਰ ਹੈ ਪਿੰਗਲਾ ਵਿਚਕਾਰ ਜਿਹੜਾ ਇਹਨਾਂ ਦੇ ਥਾਂ ਤ੍ਰਿਕੁਟੀ ਵਾਲਾ ਉਦੋਂ ਥੱਲੇ ਜਿਹੜੀ ਚੀਜ਼ ਆ ਉਹਨੂੰ ਕੁੰਭ ਕਹਿੰਦੇ ਜਿੱਥੇ ਸਵਾਸਾਂ ਦਾ ਰੋਕਣਾ ਹੁੰਦਾ ਓਂ ਓਂ ਦਾ ਜਾਪ ਕਰਦਿਆਂ ਹੋਇਆਂ ਉਹ ਈੜਾ ਦੇ ਰਾਹੀਂ ਬਾਰਾਂ ਵਾਰੀ ਓਂ ਕਹਿ ਕੇ ਸਵਾਸ ਨੂੰ ਉੱਪਰ ਲਿਜਾਂਦੇ ਨੇ ਸੋਲਾਂ ਵਾਰੀ ਉੱਥੇ ਟਿਕਾਉਂਦੇ ਨੇ ਕਹਿ ਕੇ ਤੇ ਬਾਰਾਂ ਵਾਰੀ ਥੱਲੇ ਲਾਉਂਦੇ ਨੇ ਫਿਰ ਇਸੇ ਪ੍ਰਕਾਰ ਸੱਜੀ ਨਾਸਕਾ ਚੋਂ ਪਿੰਗਲਾ ਤੋਂ ਚੜਾ ਕੇ ਬਾਰਾਂ ਵਾਰੀ ਕਹਿ ਕੇ ਸੋਲਾਂ ਵਾਰੀ ਉੱਤੇ ਟਿਕਾ ਕੇ ਖੱਬੇ ਪਾਸਿਓਂ ਥੱਲੇ ਲਾ ਦਿੰਦੇ ਨੇ ਬਾਰਾਂ ਵਾਰੀ ਕਹਿ ਕੇ ਇਹ ਯੋਗ ਮਤ ਅਨੁਸਾਰ ਹੈ ਕਿ ਜੋ ਸਵਾਸਾਂ ਨੂੰ ਦਸਮ ਦੁਆਰ ਵਿੱਚ ਲੈ ਕੇ ਜਾਵੇ ਸੋ ਕਹੀਏ ਓਅੰਕਾਰ ਉਹ ਹੈ ਓਅੰਕਾਰ ਯੋਗ ਮਤ ਅਨੁਸਾਰ ਯੋਗੀ ਇਹਦੀ ਇਹ ਵਰਤੋਂ ਕਰਦੇ ਨੇ ਜਿਹੜੇ ਵੈਸ਼ਨੂ ਮਤ ਵਾਲੇ ਨੇ ਉਹ ਕਹਿੰਦੇ ਨੇ ਵੈਸ਼ਨੂ ਮਤ ਅਨੁਸਾਰ ਕਿ ਓਅੰਕਾਰ ਦਾ ਭਾਵ ਹੈ ਜੋ ਅੰਗੀਕਾਰ ਕਰਦਾ ਹੈ ਆਪਣੇ ਪਿਆਰਿਆਂ ਨੂੰ ਅੰਗੀਕਾਰ ਦਾ ਭਾਵ ਕੀ ਹੈ ਕਿ ਜਿਹੜਾ ਬਚਨ ਆਪਾਂ ਕਹਾਂਗੇ ਪਰਮਾਤਮਾ ਨੂੰ ਉਹੀ ਬਚਨ ਉਹਨੇ ਅੰਗੀਕਾਰ ਕਰਕੇ ਮੰਨ ਲੈਣਾ ਜਿਹੜਾ ਬੰਦਾ ਇੱਕ ਓਅੰਕਾਰ ਦਾ ਉਪਾਸ਼ਕ ਹੈ ਇਹਦਾ ਜਾਪ ਕਰਦਾ ਹੈ ਉਹ ਜਿਹੜੀ ਵੀ ਗੱਲ ਕਹੇਗਾ ਮਹਾਰਾਜ ਕੀ ਕਹਿੰਦੇ ਨੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ ਇੱਕ ਓਅੰਕਾਰ ਦਾ ਜਾਪ ਕਰਨ ਵਾਲਾ ਜਿਹੜਾ ਉਹਦੀ ਗੱਲ ਰੱਬ ਮੰਨਣ ਲੱਗ ਜਾਂਦਾ ਉਹ ਜੋ ਕਹਿ ਦੇਣ ਉਹੀ ਹੋ ਜਾਂਦਾ ਬਹੁਤੀ ਵੱਡੀ ਅਵਸਥਾ ਦੇ ਮਾਲਕ ਹੁੰਦੇ ਨੇ ਉਹ ਜਿਨ੍ਹਾਂ ਨੇ ਬੜੇ ਚਿੰਤਨ ਕੀਤੇ ਨੇ ਮੂਲ ਮੰਤਰ ਦੇ ਅਭਿਆਸ ਕੀਤੇ ਨੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਕਰਦਿਆਂ ਕਰਦਿਆਂ ਰਾਤ ਦਿਨ ਇੱਕ ਰੂਪ ਵਿੱਚ ਹੋ ਗਏ ਨੇ ਕਿਉਂਕਿ ਮੂਲ ਮੰਤਰ ਬ੍ਰਹਮ ਅਕਾਲ ਪੁਰਖ ਦਾ ਆਪਣਾ ਰੂਪ ਹੈ ਫਿਰ ਅਕਾਲ ਪੁਰਖ ਦੇ ਮੁੱਖ ਵਿੱਚੋਂ ਨਿਕਲਿਆ ਹੋਇਆ ਹੈ ਇਸ ਕਰਕੇ ਜਿਹੜਾ ਮੂਲ ਮੰਤਰ ਦਾ ਪਾਠ ਕਰਨਾ ਇਹਨੂੰ ਅਕਾਲ ਪੁਰਖ ਸਮਝ ਕੇ ਕਰਨਾ ਕਿ ਅਕਾਲ ਪੁਰਖ ਆਪ ਨੇਗੇ ਤੇ ਵਾਹਿਗੁਰੂ ਮੰਤਰ ਵੀ ਅਕਾਲ ਪੁਰਖ ਆਪ ਨੇ ਕੋਈ ਹੀ ਆਪਣੇ ਸੋ ਸਤਿਗੁਰੂ ਮਹਾਰਾਜ ਕਹਿੰਦੇ ਆਪਣੇ ਪਿਆਰਿਆਂ ਦੇ ਕਹੇ ਹੋਏ ਬਚਨ ਨੂੰ ਮੋੜਦਾ ਨਹੀਂ ਹੈ ਜੋ ਵੀ ਕਹਿ ਦੇਣਗੇ ਉਹੀ ਬਚਨ ਪਰਮੇਸ਼ਰ ਨੇ ਮੰਨ ਲੈਣਾ ਵੈਸੇ ਆਪਾਂ ਊਂ ਸਾਰੇ ਜਣੇ ਕਹੀ ਜਾਓ ਭਗਤੀ ਤੋਂ ਬਿਨਾਂ ਫਿਰ ਨਹੀਂ ਮੰਨਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਇਸ ਕਰਕੇ ਵੀ ਜਿਹਨੇ ਇਹਦਾ ਅਭਿਆਸ ਕੀਤਾ ਹੈ ਜਿਹੜਾ ਇਹਦਾ ਦਾਸ ਬਣਿਆ ਹੈ ਉਹਦੇ ਕਹੇ ਹੋਏ ਬਚਨ ਨੂੰ ਨਹੀਂ ਮੋੜਦੇ ਕਿਉਂਕਿ ਉਸਨੇ ਬਹੁਤ ਅਭਿਆਸ ਕਰ ਲਿਆ ਉਹ ਫਿਰ ਜੋ ਵੀ ਕਹਿੰਦੇ ਨੇ ਉਹੀ ਹੋ ਜਾਂਦਾ ਇੱਕ ਓਅੰਕਾਰ ਦਾ ਜਾਪ ਜਿਹੜਾ ਮੂਲ ਮੰਤਰ ਦਾ ਜਾਪ ਕਰਦਿਆਂ ਕਰਦਿਆਂ ਉਸੇ ਪ੍ਰਕਾਰ ਹੀ ਜਿਵੇਂ 30-35 ਸਾਲ ਪਹਿਲਾਂ ਦੀ ਗੱਲ ਹੈ ਮਹਾਂਪੁਰਸ਼ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਕਲਕੱਤੇ ਗਏ ਕਲਕੱਤੇ ਸਿੰਘਾਂ ਨੂੰ ਇਹ ਸੀ ਦਾਤਣਾ ਲੈਣ ਜਾਣਾ ਸੀ ਬਾਹਰ ਬਾਹਰ ਕਲਕੱਤੇ ਤੋਂ ਕਿਉਂਕਿ ਦਾਤਣਾ ਹੀ ਕਰਦੇ ਨੇ। ਦਾਤਣਾ ਲੈਣ ਵਾਸਤੇ ਗਏ ਤਾਂ ਬਾਰ ਬਾਰ ਇੱਕ ਸਾਧੂ ਰਹਿੰਦਾ ਸੀ, ਚੇਟਕੀ ਫਕੀਰ, ਤੰਤਰ ਮੰਤਰ ਜੰਤਰ ਵਾਲਾ। ਉਹ ਜੇ ਕਿਸੇ ਨੇ ਜਾਣਾ ਉਹਦੇ ਕੋਲ, ਬਸ ਉਹਨੂੰ ਆਦਤ ਸੀ, ਕਈਆਂ ਨੂੰ ਨਾ ਪੁੱਠੀ ਆਦਤ ਹੁੰਦੀ, ਸ਼ੈਤਾਨ ਹੁੰਦੇ ਨੇ ਉਹਨੇ ਇੱਕ ਧਾਗਾ ਜਿਹਾ ਉਹਨੂੰ ਫੜਾਉਣਾ, ਕਹਿਣਾ ਫੜੀ ਜਰਾ ਆਪਾਂ ਵੱਟ ਦੇ ਲਈਏ ਇਹਨੂੰ ਧਾਗੇ ਨੂੰ। ਇਹਨੂੰ ਵਟਾ ਜਿਹਾ ਦਿੰਦਿਆਂ ਦਿੰਦਿਆਂ ਉਹਨੇ ਮੂੰਹ ਚ ਮੰਤਰ ਪੜੀ ਜਾਣਾ, ਉਹ ਧਾਗੇ ਨੇ ਤਾਂਬੇ ਦੀ ਤਾਰ ਬਣ ਜਾਣਾ। ਉਹ ਛੱਡ ਦਿੰਦਾ ਸੀ ਆਪਣੇ ਹੱਥ ਚੋਂ, ਉਹ ਜਿਹੜਾ ਬੰਦਾ ਫੜ ਕੇ ਰੱਖਦਾ ਸੀ ਉਹਦੇ ਗਲ ਤੇ ਵੱਜਦੀ ਜਾ ਕੇ ਉਹਦਾ ਗਲ ਵੱਢ ਦਿੰਦੀ ਸੀ, ਉਹ ਬੰਦਾ ਮਾਰ ਦਿਆ ਕਰੇ। ਜਿਹੜਾ ਸਿੰਘ ਦਾਤਣਾ ਲੈਣ ਗਿਆ ਸੀ ਉਹ ਮੂਲ ਮੰਤਰ ਦਾ ਪਾਠ ਲਗਭਗ 22 ਘੰਟੇ ਕਰਦਾ ਹੁੰਦਾ ਸੀ ਰੋਜ਼, 2 ਘੰਟੇ ਸੌਣਾ ਉਹਨੇ। ਇਹ ਕੁਦਰਤੀ ਗੱਲ ਹੈ, ਕਈਆਂ ਤੋਂ ਕਿਰਪਾ ਨਾਲ ਇਸ ਤਰ੍ਹਾਂ ਕਰਵਾ ਲੈਂਦੇ ਨੇ। ਜਦੋਂ ਉਹ ਮੂਲ ਮੰਤਰ ਮੂੰਹ ਵਿੱਚ ਕਰੀ ਗਿਆ ਉਹ ਸਾਧੂ ਦੇ ਕੋਲ ਜਦੋਂ ਪਹੁੰਚੇ, ਕਹਿੰਦਾ ਧਾਗਾ ਫੜੀ ਤਾਂ ਮੈਂ ਜਰਾ ਵੱਟ ਦੇਣਾ ਇਹਨੂੰ। ਧਾਗੇ ਨੂੰ ਵੱਟ ਦੇਣ ਲੱਗ ਪਿਆ, ਉਹ ਮੰਤਰ ਪੜੀ ਗਿਆ। ਉਹ ਸਿੰਘ ਨੂੰ ਕੀ ਪਤਾ, ਉਹਨੇ ਸੋਚਿਆ ਵੈਸੇ ਕੋਈ ਸਾਧੂ ਮਹਾਤਮਾ ਚਲੋ ਵੱਟ ਦਿੰਦਾ ਹੋਣਾ, ਉਹ ਅਭਿਆਸੀ ਸੀ ਮੂਲ ਮੰਤਰ ਦਾ, ਉਹ ਮੂਲ ਮੰਤਰ ਕਰੀ ਗਿਆ। ਹੁਣ ਤੁਹਾਨੂੰ ਪਤਾ ਜਿੱਥੇ ਮੂਲ ਮੰਤਰ ਹੈ, ਮੁੱਢ ਮੰਤਰ ਹੈ, ਉੱਥੇ ਛੋਟੇ ਮੋਟੇ ਮੰਤਰ ਕੀ ਕਰਨਗੇ। ਉਹ ਜਦੋਂ ਸਾਧੂ ਨੇ ਤਾਰ ਜੀ ਛੱਡੀ ਨਾ, ਉਹ ਉਲਟ ਕੇ ਤਾਰ ਸਾਧੂ ਦੇ ਹੀ ਵੱਜੀ ਜਾ ਕੇ, ਉੱਥੇ ਚੜਾਈ ਕਰਕੇ ਫਿਰ ਮਹਾਤਮਾ ਨੂੰ ਆ ਕੇ ਦੱਸਿਆ, ਕਹਿੰਦੇ ਬਚ ਗਿਆ ਤੂੰ ਅੱਜ, ਕਹਿੰਦੇ ਮੂਲ ਮੰਤਰ ਦਾ ਪਾਠ ਕਰਦਾ ਸੀ ਨਾ ਤਾਂ ਬਚ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮੂਲ ਮੰਤਰ ਜਿਹੜਾ ਨਾ ਇਹ ਰੱਖਿਆ ਕਰਦਾ ਹੈ, ਜੋ ਕਹਿੰਦੇ ਆ ਉਹੀ ਬਣ ਜਾਂਦਾ ਹੈ, ਇਸੇ ਪ੍ਰਕਾਰ ਹੀ ਹੋ ਜਾਂਦਾ। ਇਹ ਸਾਰਾ ਕੁਝ ਮੂਲ ਮੰਤਰ ਦੀਆਂ ਬਰਕਤਾਂ ਹਨ। ਮੂਲ ਮੰਤਰ ਦੀਆਂ ਬਰਕਤਾਂ ਆਪਾਂ ਨਾਲ ਨਾਲ ਸੁਣੀ ਵੀ ਜਾਵਾਂਗੇ, ਕਿੱਥੇ ਕਿੱਥੇ ਕਿਹਦੇ ਤੇ ਕਿਰਪਾ ਕਰਦਾ, ਮੂਲ ਮੰਤਰ ਕਿਵੇਂ ਕਰਦਾ, ਅੱਗੇ ਚੱਲ ਕੇ ਇਹਦੇ ਅਰਥਾਂ ਵਿੱਚ ਵੀ ਆਪਾਂ ਨੂੰ ਕੁਝ ਪਤਾ ਲੱਗ ਜਾਣਾ, ਹੋਰ ਵੀ ਪਤਾ ਲੱਗ ਜਾਣਾ। ਸੋ ਇਸ ਤਰ੍ਹਾਂ ਹੈ। ਸੋ ਇੱਕ ਹੁੰਦਾ ਮਾਤਰਾ ਦੇ ਭੇਦ ਕਰਕੇ ਓਂਕਾਰ, ਕਿਉਂਕਿ ਆਪਾਂ ਸਿਰਫ ਹਲੇ ਓਂਕਾਰ ਦੇ ਵਿਚਾਰ ਕਰ ਰਹੇ ਹਾਂ, ਮਾਤਰਾ ਦੇ ਭੇਦ ਕਰਕੇ ਆਪਾਂ ਇਹਨੂੰ ਪਹਿਲਾਂ ਵੀ ਇੱਕ ਵਾਰ ਸੁਣ ਚੁੱਕੇ ਹਾਂ, ਦੁਬਾਰਾ ਫੇਰ, ਕਿਉਂਕਿ ਓਂਕਾਰ ਦਾ ਇਕੱਲੇ ਦਾ ਅਰਥ ਹੋਣਾ। ਇਸ ਕਰਕੇ ਜਿਹੜਾ ਆਪਾਂ ਪੜਿਆ ਸੀ ਮਾਤਰਾ ਦੇ ਭੇਦ ਕਰਕੇ, ਆ ਓ ਤੇ ਮਾ, ਆ ਤੋਂ ਭਾਵ ਜਿਹੜਾ ਆਕਾਰ ਹੈ, ਇਹ ਆਕਾਰ ਦੇ ਵਿੱਚ ਰਜੋ ਗੁਣ ਹੈ। ਰਜੋ ਗੁਣ ਜਿਹੜਾ, ਰਜੋ ਗੁਣੀ ਕੌਣ ਹੈ? ਬ੍ਰਹਮਾ ਹੈ। ਤੇ ਜਿਹੜਾ ਮਕਾਰ ਹੈ, ਮਕਾਰ ਵਿੱਚ ਸਤੋ ਗੁਣ ਹੈ, ਸਤੋ ਗੁਣ ਚ ਕੌਣ ਹੈ? ਵਿਸ਼ਨੂੰ ਹੈ। ਤੇ ਫਿਰ ਜਿਹੜਾ ਆਉਂਦਾ ਇਸ ਪ੍ਰਕਾਰ ਆਕਾਰ, ਓਕਾਰ ਤੇ ਮਕਾਰ, ਇਹ ਜਿਹੜਾ ਮਕਾਰ ਹੈ ਇਹਦੇ ਵਿੱਚ ਤਮੋ ਗੁਣ ਹੈ, ਇਹ ਸ਼ਿਵਜੀ ਹੈ। ਇਹਦੇ ਉੱਤੇ ਜਿਹੜਾ ਆਉਂਦਾ ਕੁੰਡਲ ਜਾਂ ਜਿਹਨੂੰ ਕਹਿੰਦੇ ਆ ਕਾਰ, ਇਹ ਹੈ ਅਕਾਲ ਪੁਰਖ ਵਾਹਿਗੁਰੂ ਅਧਿਸ਼ਟਾਨ ਰੂਪ ਲਖ ਅਰਥ। ਅਧਿਸ਼ਟਾਨ ਦਾ ਮਤਲਬ ਹੁੰਦਾ ਆਸਰਾ, ਜਿਹੜਾ ਇਹਨਾਂ ਤਿੰਨਾਂ ਨੂੰ ਆਸਰਾ ਦਿੰਦਾ ਹੈ ਉਹ ਵਾਹਿਗੁਰੂ ਆਪ ਹੈ। ਉਹ ਸੋ ਕਹੀਏ ਓਅੰਕਾਰ, ਇਹ ਓਅੰਕਾਰ ਦਾ ਭਾਵ ਜਦੋਂ ਆਪਾਂ ਪਾਠ ਕਰਨਾ ਉਦੋਂ ਆਪਣੇ ਮਨ ਚ ਇਹ ਗੱਲ ਵਸਾ ਕੇ ਰੱਖਣੀ ਹੈ ਕਿ ਜਿਹੜਾ ਤਿੰਨਾਂ ਲੋਕਾਂ ਦਾ, ਤਿੰਨਾਂ ਦੇਵਤਿਆਂ ਦਾ, ਤਿੰਨਾਂ ਕਾਲਾਂ ਦਾ ਆਸਰਾ ਨਾ ਉਹ ਹੈ ਓਅੰਕਾਰ। ਇਉਂ ਅਰਥ ਕਰਦਿਆਂ ਕਰਦਿਆਂ, ਜਦੋਂ ਪੜ੍ਹਦਿਆਂ ਪੜ੍ਹਦਿਆਂ, ਜਦੋਂ ਮੂਲ ਮੰਤਰ ਦਾ ਪਾਠ ਕਰਦਿਆਂ ਜਾਂ ਕਦੇ ਇੱਕ ਓਅੰਕਾਰ ਦਾ ਚਿੰਤਨ ਕਰਨਾ ਪੈਂਦਾ ਤਾਂ ਇਸ ਤਰੀਕੇ ਨਾਲ ਕਰੀਦਾ ਕਿ ਇੰਨਾ ਵੱਡਾ ਹੈ, ਐਵੇਂ ਨਹੀਂ ਮੈਂ ਕਹੀ ਜਾਂਦਾ। ਮਹਾਰਾਜ ਕਹਿੰਦੇ ਐਵੇਂ ਇੱਕ ਓਅੰਕਾਰ ਕਹਿ ਕੇ ਗਾਂਹ ਲੰਘ ਜਾਣਾ ਜਾਂ ਕਿਸੇ ਦੀ ਸ਼ਕਤੀ ਨੂੰ ਪਹਿਚਾਨਣਾ ਨਾ। ਸੋ ਇਸ ਕਰਕੇ ਅੱਖਰ ਤਾਂ ਦੋ ਹੀ ਹੁੰਦੇ ਨੇ। ਜੇ ਆਪਾਂ ਕਹਿੰਦੇ ਐਮ ਸੀ ਨੇ ਆਉਣਾ, ਖਾਸ ਗੱਲ ਨਹੀਂ ਕੋਈ, ਐਮ ਸੀ ਇੱਥੇ ਬਥੇਰੇ ਨੇ, ਪਰ ਇਹ ਅੱਖਰ ਨੂੰ ਉਲਟਾ ਦੇ ਜੇ ਕਹਿੰਦੇ ਸੀ ਐਮ ਨੇ ਆਉਣਾ, ਫਿਰ ਬੰਦਾ ਇੱਕਦਮ ਅਲਰਟ ਹੋ ਜਾਂਦਾ। ਅੱਖਰ ਉਹੀ ਆ, ਕਿੰਨਾ ਕਰੰਟ ਆ ਉਹਦੇ ਚ, ਕਿਉਂਕਿ ਉਹ ਕਰਤਾ ਧਰਤਾ ਸਾਰੇ ਪੰਜਾਬ ਦਾ, ਉਹ ਆ ਗਿਆ ਤਾਂ ਉਹਨੇ ਸਾਰਾ ਕੁਝ ਜੋ ਮਰਜ਼ੀ ਲਿਖ ਦੇ ਉਹ ਕਰ ਦੇਵੇ, ਉਹਦੀ ਪਾਵਰ ਆਪਣੀ। ਇਸੇ ਤਰ੍ਹਾਂ ਹੀ ਜਦੋਂ ਓਅੰਕਾਰ ਕਹਿਣਾ ਨਾ ਤਾਂ ਬਿਲਕੁਲ ਐਂ ਢਿੱਲੇ ਜੇ ਨਹੀਂ ਪੈਣਾ। ਓਅੰਕਾਰ ਅੱਖਰ ਏਡਾ ਵੱਡਾ ਜੋ ਤਿੰਨਾਂ ਲੋਕਾਂ ਦਾ ਕਰਤਾ ਧਰਤਾ ਮਾਲਕ ਹੈ ਜੋ, ਔਰ ਇਸੇ ਕਰਕੇ ਆਪਾਂ ਨੇ ਆਕਾਸ਼ ਦਿੰਦਾ। ਸੋ ਇਹ ਉਹਦਾ ਜਿਹੜਾ ਹੈ ਨਾ ਅਰਥ, ਇਹ ਮਾਤਰਾ ਦੇ ਭੇਦ ਕਰਕੇ ਆਪਾਂ ਵਿਚਾਰਨ ਕੀਤਾ ਇਸ ਅਰਥ ਦਾ।
फिर ओंकार का अर्थ है ब्रह्म। जेड़ा बंदा ओंकार एक ओंकार नाल सारा मूल मंत्र है, कल्ला एक ओंकार का जाप नहीं करना कदे, कल्ला एक ओंकार का जाप जेड़ा है इहदे नाल सतनाम करता पुरखो सारा कुछ ही लाउणा जो महाराज ने कहा, क्योंकि कल्ला एक ओंकार कहण दे नाल इहदे प्रकाश नूं चलना बहुत औखा है। एक बंदा एक ओंकार का कल्ला ही जाप करता सी, क्या मैं दान दसना चंगा समझने तुसीं एवें शुरू करदे, कई बारी कई एवें शुरू करदे अपने आप ही, उहनूं इन्ना चलकारा जबरदस्त पिया चढ़ाई कर गया। फिर ਤਾਂ ਤੁਹਾਨੂੰ ਥੋੜਾ ਜਿਹਾ ਸਮਝਾਉਣਾ ਵੀ ਪੈਂਦਾ ਵੀ ਦੇਖਿਓ ਐਵੇਂ ਪੰਗਾ ਲੈਣ ਦੀ ਲੋੜ ਨਹੀਂ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਇਹ ਜੋ ਮਰਜ਼ੀ ਕਹੋ, ਆ ਸੱਚ ਜੁਗਾ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਵਾਹਿਗੁਰੂ ਵਾਹਿਗੁਰੂ, ਫਿਰ ਇਸ ਤਰ੍ਹਾਂ ਜੋ ਮਰਜ਼ੀ ਕਹੋ। ਤੋ ਜਿਹੜਾ ਹੈ ਨਾ ਇੱਕ ਓਂਕਾਰ ਦਾ ਜਾਪ, ਓਂਕਾਰ ਓਂਕਾਰ ਦਾ ਜਾਪ ਹੈ, ਇਹ ਸਵਾਸਾਂ ਨੂੰ ਦਸਮ ਦੁਆਰ ਤੱਕ ਤਾਂ ਲਿਜਾਂਦਾ ਹੀ ਲਿਜਾਂਦਾ, ਪਰ ਬੰਦੇ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਸਰੀਰ ਨੂੰ ਉੱਚਾ ਕਰ ਦਿੰਦਾ। ਇਹ ਚੀਜ਼ ਨੂੰ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਗੇ। ਭਾਈ ਅਗਵੀਰ ਸਿੰਘ ਵੀਰ ਦੀ ਪੁਸਤਕ ਪੜ੍ਹਨੀ ਹੈ ਸਰਬ ਰੋਗ ਕਾ ਔਖਦ ਨਾਮ, ਉਹਨਾਂ ਨੇ ਵੀ ਉਹਦੇ 'ਚ ਦੱਸਿਆ। ਕਲਕੱਤੇ ਅਸੀਂ ਆਪ ਇੱਕ ਸਿੰਘ ਵੀ ਦੇਖਿਆ, ਉਹ ਮੂਲ ਮੰਤਰ ਦਾ ਅਭਿਆਸੀ ਸੀ ਬਹੁਤ ਤਕੜਾ। ਉਹ ਜਾਂ ਕਮਰੇ 'ਚ ਬੈਠਿਆ ਕਰੇ ਨਾ, ਉਹ ਜਦੋਂ ਉਹਨੇ ਆਪਣੀ ਸਮਾਧੀ ਖੋਲ੍ਹਣੀ ਤਾਂ ਉਹ ਛੱਤ ਨਾਲ ਲੱਗਿਆ ਹੁੰਦਾ ਸੀ। ਫਿਰ ਉਹਨਾਂ ਨੇ ਛੱਤ ਵਾਲਾ ਪੱਖਾ ਲਹਾਤਾ, ਉਪਰੰਗ ਨੇ ਪੱਖੇ 'ਚ ਨਾ ਵੱਜ ਜਾਂ ਕਿਤੇ, ਮੈਂ ਇਹ ਉੱਪਰ ਨੂੰ ਵੀ ਲੈ ਜਾਂਦਾ ਸਰੀਰ ਨੂੰ, ਉਡਾਰੀਆਂ ਵੀ ਲਵਾ ਦਿੰਦਾ ਕਈ ਵਾਰੀ ਜੇ ਕਿਤੇ ਛੱਤ 'ਤੇ ਬਹਿ ਕੇ ਕਰ ਲਿਆ ਉਹਨੇ ਜਾਪ, ਤਾਂ ਪਤਾ ਨਹੀਂ ਕਿੰਨੇ ਆਕਾਸ਼ ਉੱਪਰ ਹੀ ਚਲਿਆ ਗਿਆ ਸੀ। ਹੁਣ ਕਿਉਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ ਇਹ ਧੁਰੋਂ ਆਈ ਬਾਣੀ ਸੱਚਖੰਡ, ਬਸ ਹੈ ਨਿਰੰਕਾਰ ਉੱਥੋਂ ਆਈ। ਜਿਹੜਾ ਇਹਦਾ ਜਾਪ ਕਰੇਗਾ ਇਹ ਉਹਨੂੰ ਸੱਚਖੰਡ ਹੀ ਵਾਪਸ ਲੈ ਜਾਏਗੀ, ਜਿਹੜਾ ਇਹਦੇ ਨਾਲ ਜੁੜ ਜਾਂਦਾ ਉਹ ਸੱਚਖੰਡ ਨੂੰ ਹੀ ਚਲਿਆ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਸਰੀਰ ਨੂੰ ਵੀ ਉੱਚਾ ਚੁੱਕਦੀ ਹੈ, ਸਰੀਰ ਦੀਆਂ ਬਿਮਾਰੀਆਂ ਨੂੰ ਵੀ ਕੱਢਦੀ ਹੈ ਬਾਹਰ, ਸਰੀਰ ਦੇ ਵਿੱਚ ਬੁੱਧੀ ਦਾ ਹੋਰ ਜ਼ਿਆਦਾ ਪ੍ਰਕਾਸ਼ ਕਰਦੀ ਆ। ਸਰੀਰ ਦੇ ਵਿੱਚ ਉਹੀ ਪੰਗਤੀ ਆ ਜਾਣੀ ਹੈ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਇਸ ਕਰਕੇ ਇਹਦਾ ਨਾਮ ਹੈ ਓਂਕਾਰ। ਇਹ ਸਾਰਿਆਂ ਦੇ ਪਿੱਛੇ ਆਪਾਂ ਇਹੀ ਕਹੀ ਜਾਣਾ ਵੀ ਓਂਕਾਰ ਕਿਹਨੂੰ ਕਿਹਾ ਮਹਾਰਾਜ ਜੀ ਨੇ, ਓਂਕਾਰ ਬ੍ਰਹਮ ਰੂਪ ਹੋ ਕੇ ਓਂਕਾਰ ਜੀਵ ਨੂੰ ਵੀ ਬ੍ਰਹਮ ਰੂਪ ਹੀ ਬਣਾ ਲੈਂਦਾ, ਉਹ ਜਾਪ ਕਰਦਾ ਹੋਇਆ ਜਾਪਕ ਖੋਦੀ ਬ੍ਰਹਮ ਰੂਪ ਹੋ ਜਾਂਦਾ। ਹੁਣ ਓਂਕਾਰ ਜਿਹੜਾ ਹੈ ਆਵ ਧਾਤੂ ਤੋਂ ਬਣਿਆ ਹੈ, ਆਵ ਦਾ ਅਰਥ ਕੀ ਹੈ, ਇਹ ਪਹਿਲਾਂ ਆਪਾਂ ਆਵ ਇਕੱਲਾ ਹੀ ਕਿਹਾ ਸੀ ਨਾ, ਹੁਣ ਆਵ ਦਾ ਭਾਵ ਹੈ ਪਾਲਣਾ, ਆ ਪਾਲਣਾ ਅਤੇ ਵਾ ਰੱਖਿਆ, ਅਤੇ ਪਾਲਣਾ ਅਤੇ ਰੱਖਿਆ ਓਂਕਾਰ ਕਰਦਾ ਇਹ ਤਾਂ ਆਪਾਂ ਨੂੰ ਪਤਾ ਹੈ, ਪਰ ਜਿਹੜੀ ਪਾਲਣਾ ਹੈ ਅਤੇ ਰੱਖਿਆ ਇਹ ਦੋ ਅੱਖਰ ਨੇ ਜੋਗ ਅਤੇ ਖੇਮ। ਪਾਲਣਾ ਨੂੰ ਕਹਿੰਦੇ ਨੇ ਜੋਗ ਅਤੇ ਜਿਹੜੀ ਰੱਖਿਆ ਕਰਨੀ ਇਹਨੂੰ ਕਹਿੰਦੇ ਖੇਮ। ਇਹ ਗੁਰਬਾਣੀ 'ਚ ਕਾਫੀ ਵਾਰੀ ਆਇਆ ਖੇਮ ਅੱਖਰ, ਹੁਣ ਖੇਮ ਦਾ ਅੱਖਰ ਆਪਾਂ ਖੁੱਲ੍ਹ ਕੇ ਵਿਚਾਰ ਕਰ ਲਵਾਂਗੇ ਨਾਲੇ। ਜਦੋਂ ਆਪਾਂ ਓਂਕਾਰ ਦਾ ਜਾਪ ਕਰਦੇ ਹਾਂ, ਮੇਰਾ ਮਤਲਬ ਕਹਿਣ ਦਾ ਇੱਕ ਓਂਕਾਰ ਦਾ ਜਦੋਂ ਆਪਾਂ ਜਾਪ ਕਰਦੇ ਹਾਂ, ਮੂਲ ਮੰਤਰ ਦਾ ਅਭਿਆਸ ਕਰਦੇ ਹਾਂ, ਗੁਰਬਾਣੀ ਦਾ ਅਭਿਆਸ ਕਰਦੇ ਹਾਂ, ਤਾਂ ਇਹ ਕੀ ਕਰਮ ਕਰਦਾ, ਇਹ ਜੋਗ ਦਾ ਅਰਥ ਹੈ ਪ੍ਰਾਪਤੀ ਅਤੇ ਖੇਮ ਦਾ ਅਰਥ ਹੈ ਰੱਖਿਆ। ਇਹਦਾ ਭਾਵ ਇਹ, ਪਹਿਲਾਂ ਵੀ ਆਪਾਂ ਕਈ ਦਿਨ ਪਹਿਲਾਂ ਇੱਕ ਸ੍ਰੀ ਮੁੱਖ ਵਾਕ ਵਿੱਚ ਇਹ ਅੱਖਰ ਆਇਆ ਸੀ ਖੇਮ ਅੱਖਰ, ਤਾਂ ਉਦੋਂ ਮੈਂ ਕਿਹਾ ਸੀ ਪੁਰਾਤਨ ਬੋਲੀ ਵਿੱਚ ਇਹਨੂੰ ਕਹਿੰਦੇ ਨੇ ਆ ਪ੍ਰਾਪਤੀ ਦੀ ਪ੍ਰਾਪਤੀ ਅਤੇ ਪ੍ਰਾਪਤੀ ਦੀ ਰੱਖਿਆ, ਇਹ ਉਹੀ ਓਂਕਾਰ ਹੈ ਜੋ ਜੋਗ ਅਤੇ ਖੇਮ ਹੈ, ਜੋਗ ਅਤੇ ਖੇਮ ਓਂਕਾਰ ਹੀ ਦਿੰਦਾ ਆਪਾਂ ਨੂੰ। ਹੁਣ ਜੋਗ ਅਤੇ ਖੇਮ ਵੀ ਦੋ ਹਿੱਸਿਆਂ 'ਚ ਹੋ ਜਾਂਦਾ ਅੱਗੇ, ਇੱਕ ਤਾਂ ਉਹ ਬੰਦੇ ਜਿਹੜੇ ਮੂਲ ਮੰਤਰ ਦਾ ਅਭਿਆਸ ਕਰਦੇ ਨੇ ਸਕਾਮੀ ਹੋ ਕੇ, ਸਹਿਤ ਕਾਮਨਾ ਦੇ, ਪੁੱਤਰ ਮਿਲੇ, ਦੌਲਤ ਮਿਲੇ, ਨੌਕਰੀ ਮਿਲੇ, ਮਕਾਨ ਮਿਲੇ, ਦੁਕਾਨ ਮਿਲੇ, सब कुछ मिले मैनू। यह फिर की करता जेड़ा मूल मंत्र जेड़ा करता सकामी होके उन्हूं यह दिंदा पुत्र दौलत ईमान हर चीज बख्शिश कर दिंदा। यह तो है जोग, जोग अर्थ है प्राप्ति पालना। हुण जोग तो हो गया तेरा मूल मंत्र नाल भाई, मकान तो मिल गया, हुण मकान नूं कोई नुकसान ना होवे, ये डिग ना पवे, कार तो मिल गई इहदा एक्सीडेंट ना हो जाए, हुण बच्चा मिल गया बच्चा ना कितने होर इधर उधर एक्सपायर ही ना हो जाए, कितने इउं मन दे डर बने रहिंदे ना अपने। माया तो बहुत आ गई पर माया हुण संभालीए किवें, चोरी ना आ जाण कितने, इन्ना सोना लै तां लिया। देखो डर बन गया ना, जदों तक अपने कोल कुछ भी नहीं, नंग मलंग बंदा उहदे कोल कुछ भी नहीं है, उहनूं कहदा डर है ना, उहदे कोल जोग है ना खेम है। पर जदों बंदा अभ्यास करदा है मूल मंत्र दा, उहदे कोल जोग आ जांदा, उहदे कोल पदार्थ आ जांदे ने। हुण इस गल्लों डरदा कि वाहिगुरू इन्हां दी रक्षा कहिंदे, उह वी मैं ही करांगा, उहदा नाम है खेम। वाहिगुरू चीज दिंदा भी है ते चीज दी रक्षा भी करदा है, इहदा नाम है जोग ते खेम। हुण एक बंदा निष्काम होके अभ्यास करदा मूल मंत्र दा, हुण उहनूं की दिंदा उह, उहनूं दिंदा ज्ञान दीआं सत भूमिकां, शुभ इच्छा शुभ विचारना तनु मानसा सतवा पाते, पहलां सुनिया भी होईआं ने आपां ने, अंश सकत पदार्था भावनी, फिर इहदे नाल तुरिया अवस्था, यह सत भूमिकां ज्ञान दीआं दिंदा अपने प्यारियां नूं जिहड़े निष्काम होके मूल मंत्र दा पाठ करदे ने। पर जिहड़ियां पहलियां भूमिकां ना छे, इन्हां च खतरा बनिया रहिंदा, कादा सूखम अहंगता दा अटैक होण दी संभावना, उहदा काम दा अटैक होण दी संभावना छे पहलियां अवस्थां तक रहिंदी है। उच्चियां अवस्थां वाले भी डिग पैंदे ने कई वार थल्ले, ये नहीं कि उहनां ते काम अटैक नहीं करदा, क्रोध भी हमला कर दिंदा, मोह भी हमला करदा, हंकार भी हमला करदा, लालच भी कई बार आ जांदा, छे अवस्था पहलियां तक माड़ा मोटा आ जांदा। यह गल्लां दा डर बनिया रहिंदा कि मेरी अवस्था हुण, पहलां तां बैखरी बाणी सी मेरे कोल वाहिगुरू वाहिगुरू मूँह नाल, हुण मध्यमां कंठ विच जाप चल पिया, कितें मेरा जाप ही ना हट जाए, क्यों कितें मैनूं काम क्रोध ना आके चिंबड़ जाण, कितें मेरा जाप टुट जावे, ये डर बनिया रहिंदा जग्यासू नूं, मेरे हिरदे च जाप चलदा कितें कुरैत ना हो जाए कोई, कितें टुटी ना जावे, मेरे धुनी च जाप चलदा, मेरे रोमां च जाप चलदा, कितें अवस्था ही ना टुट जाए। ये जिहड़ा डर बनिया रहिंदा गृहस्थी नूं, तां अपने पदार्थां दा डर है, मेरे पैसे ना गुम हो जाण, मेरी चोरी ना हो जाए, एक्सीडेंट ना हो जाए। पर जिहड़ा निष्काम पुरश है उहनूं डर बनिया रहिंदा मेरी अवस्था ना टुट जाए, मेरा नितनेम ना घट जाए, कितें मेरा सिमरन ना घट जाए, ओदी जिहड़ी रक्षा करनी है ना फिर वह भी वाहेगुरू ने करनी है। खेम कहिंदे ने उहनूं, खेम खेम कुशल प्रभ धारे आउंदा ना शब्द, फिर रामदास सरोवर नहाते, सब उतरे पाप कमाते, निर्मल होए कर शनाना, गुर पूरा की नेदाना, सब कुशल खेम प्रभ धारे, सही सलामत सब थोक उबारे। कादे नाल जी कहिंदे गुर का शब्द विचारे, गुरु दे शब्द दी विचार करन नाल, ओंकार दी विचार करन नाल, मूल मंत्र पढ़न नाल जेड़ी चीज तेरे कोल नहीं होवेगी वह आ जाएगी, ते जे आ जाएगी तो रक्षा भी मैं ही करांगा, अवस्था भी तेनू मैं ही देनी है, ते काम क्रोध लोह मोह हंकार दे हमले तो भी तेनू मैं ही बचाउणा। इउं सकामी ते निष्कामी पुरश नूं जेड़ा दिंदा है उहदी मन इच्छित फल ते उहदी करदा है रक्षा, सो उहनूं की कहिंदे ने ओंकार। इहदा भाव है ओंकार, एक ओंकार वाहिगुरु, 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 एक एक ओंकार वाहे गुरु, एक ओंकार वाहे गुरु। एक ओंकार वाहे गुरु, एक ओंकार वाहे गुरु। एक ओंकार वाहे गुरु, एक ओंकार वाहे गुरु। ਪਹਿਲਾਂ ਆਪਾਂ ਵਿਚਾਰ ਕਰ ਚੁੱਕੇ ਹਾਂ ਇੱਕ ਓਅੰਕਾਰ, ਇੰਨੀ ਵਿਚਾਰ ਆਪਣੀ ਹੋਈ ਹੈ। ਇੱਕ ਓਅੰਕਾਰ ਜੋ ਹੈ ਇਹਦੇ ਅੱਗੇ ਲਿਖਿਆ ਮਹਾਰਾਜ ਨੇ ਸਤਨਾਮ। ਇਹ ਹੁਣ ਦੋ ਨੇ, ਸਤ ਅਤੇ ਨਾਮ, ਇਹ ਸੰਬੰਧਕ ਅੱਖਰ ਨੇ, ਇਕੱਠਾ ਬੋਲਣਾ ਹੈ ਪਰ ਹੈ ਵੱਖਰੇ ਵੱਖਰੇ ਸੰਬੰਧਕ ਨੇ। ਸੋ ਜਿਵੇਂ ਬੋਧ ਅਤੇ ਬੋਧਕ, ਬੋਧ ਇੱਕ ਚੀਜ਼ ਦਾ ਬੋਧ ਮੈਂ ਕਰਾਉਣਾ ਕਿ ਉੱਥੇ ਬੜਾ ਸੋਨਾ ਲੱਗਿਆ ਹੋਇਆ ਹੈ, ਉੱਥੇ ਗੁਰਦੁਆਰਾ ਜਲ ਦੇ ਵਿੱਚ ਹੈ, ਉੱਥੇ ਬੜੀ ਵੱਡੀ ਪਰਿਕਰਮਾ ਹੈ, ਉੱਥੇ ਇਸ ਤਰ੍ਹਾਂ। ਭਾਵੇਂ ਮੈਂ ਲੱਖ ਗੱਲ ਕਰਦਿਆਂ ਇਸ, ਪਰ ਜਿਹੜਾ ਬੰਦਾ ਅਣਜਾਣ ਹੈ ਉਹ ਕਹੂਗਾ ਕਿੱਥੇ, ਥਾਂ ਦਾ ਕੋਈ ਨਾਂ ਨਹੀਂ। ਇਹ ਮੈਂ ਸਿਰਫ ਉਹਨੂੰ ਬੋਧ ਦਿੱਤਾ ਕਿ ਉੱਥੇ ਬਈ ਬੜਾ ਲੰਗਰ ਵਧੀਆ, ਉਹ ਬੜਾ ਉੱਚਾ ਹੈ, ਉੱਥੇ ਬੜੀ ਬਰਫ਼ ਹੈ, ਚਾਰੇ ਪਾਸੇ ਨਿਸ਼ਾਨ ਸਾਹਿਬ ਬੜਾ ਵੱਡਾ, ਬੜੀ ਸੰਗਤ ਨਹਾਉਂਦੀ ਜਾ, ਕਿੱਥੇ ਇਹ ਨਹੀਂ ਪਤਾ ਹੈ। ਉਹ ਜਿਹੜੀ ਚੀਜ਼ ਦਾ ਜਨਾਇਕ ਹੁੰਦਾ ਉਹਨੂੰ ਬੋਧਕ ਕਹਿੰਦੇ ਨੇ। ਕਿੱਥੇ ਦੀ ਗੱਲ ਕਰਦੇ, ਦੋ ਥਾਂ ਦੱਸੇ ਤੂੰ, ਥਾਂ ਦਾ ਨਾਂ ਨਹੀਂ ਲਿਆ ਹੈ। ਭਾਈ ਮੈਂ ਇੱਕ ਤਾਂ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ, ਇਹ ਹੋ ਗਿਆ ਬੋਧਕ। ਇੱਕ ਮੈਂ ਸ੍ਰੀ ਹੇਮਕੁੰਡ ਸਾਹਿਬ ਦੀ ਗੱਲ ਕੀਤੀ। ਹੁਣ ਸਮਝ ਲੱਗੀ ਹੈ ਬੋਧ ਅਤੇ ਬੋਧਕ ਦਾ ਆਪਸ ਵਿੱਚ ਸੰਬੰਧ ਹੁੰਦਾ। ਜਿਵੇਂ ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਇਹ ਬੋਧ ਅਤੇ ਬੋਧਕ ਦੀ ਪੰਗਤੀ ਹੈ, ਇਹ ਜਣਾਉਂਦੀ ਹੈ ਆਪਾਂ ਨੂੰ। ਇਸੇ ਪ੍ਰਕਾਰ ਜਿਹੜਾ ਲਿਖਿਆ ਹੈ ਪਹਿਲਾਂ ਸੱਤ, ਸੱਤ ਕੀ ਚੀਜ਼ ਹੈ? ਜਿਹੜਾ ਤ੍ਰਈ ਕਾਲਾਂ ਬਾਅਦ ਸੱਤ ਹੈ, ਤਿੰਨਾਂ ਕਾਲਾਂ ਦੇ ਵਿੱਚ ਜੋ ਹਮੇਸ਼ਾ ਸੱਤ ਹੀ ਰਹਿੰਦਾ ਹੈ, ਇੱਕ ਰਸ ਰਹਿੰਦਾ ਹੈ, ਕਦੇ ਨਾਸ ਨਹੀਂ ਹੁੰਦਾ। ਜੋ ਜਦੋਂ ਆਪਾਂ ਇੱਥੇ ਨਹੀਂ ਸੀ ਦੁਨੀਆਂ ਵਿੱਚ, ਜਾਂ ਧਰਤੀਆਂ ਵੀ ਨਹੀਂ ਸੀ, ਜਬ ਆਕਾਰ ਇਹੋ ਕੱਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਜਦੋਂ ਆਪਾਂ ਆਪਣੀ ਗੱਲ ਤਾਂ ਛੱਡੋ, ਆਪਾਂ ਤਾਂ ਥੋੜ੍ਹੇ ਚਿਰ ਤੋਂ ਆਏ ਦੁਨੀਆਂ 'ਚ, ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਵਾਹਿਗੁਰੂ ਸੀ, ਹੁਣ ਵੀ ਹੈ। ਜਦੋਂ ਆਪਣੀ ਸ੍ਰਿਸ਼ਟੀ ਮੁੱਕ ਜਾਵੇਗੀ ਸਾਰੀ, ਤਾਂ ਵੀ ਵਾਹਿਗੁਰੂ ਰਹਿਣਗੇ ਉਸੇ ਤਰ੍ਹਾਂ ਹੀ, ਇੱਕ ਰਸ ਸੱਤ। ਹੁਣ ਇੱਥੇ ਆਪਾਂ ਸਿਰਫ ਕਹਿਣ ਮਾਤਰ ਕਿਹਾ ਕਿ ਵਾਹਿਗੁਰੂ ਰਹਿਣਗੇ, ਪਰ ਇਹ ਹੈ ਕਿ ਮੈਂ ਕਹਾਂ ਕਿ ਉਹ ਤਿੰਨਾਂ ਕਾਲਾਂ ਵਿੱਚ ਸੱਤ ਹੈ, ਤਿੰਨਾਂ ਕਾਲਾਂ ਵਿੱਚ ਜੋ ਸੱਤ ਹੈ, ਸੱਤਾ ਸਫੁਰਤੀ ਦੇਣ ਵਾਲਾ ਆਪਾਂ ਨੂੰ, ਆ ਜਿਹੜੀ ਹੁਣ ਆਪਣੇ ਅੰਦਰ ਸੁਣਨ ਦੀ ਸ਼ਕਤੀ ਕੰਮ ਕਰ ਰਹੀ ਹੈ, ਦੇਖਣ ਦੀ ਸ਼ਕਤੀ ਹੈ, ਬੋਲਣ ਦੀ ਸ਼ਕਤੀ ਹੈ, ਹਿੱਲਣ ਜੁੱਲਣ ਦੀ ਸ਼ਕਤੀ ਹੈ, ਇਹਨੂੰ ਸੱਤਾ ਸਫੁਰਤੀ ਕਹਿੰਦੇ ਨੇ। ਇਹ ਸੱਤਾ ਸਫੁਰਤੀ ਦੇ ਰਿਹਾ ਆਪਾਂ ਨੂੰ, ਉਹਦੀ ਕਿਰਪਾ ਨਾਲ ਹੀ ਆਪਣੀ ਬੈਟਰੀਆਂ ਚੱਲ ਰਹੀਆਂ ਦਿਮਾਗ ਦੀਆਂ, ਹੁਣ ਸੁਣ ਰਹੇ ਹਾਂ, ਨਹੀਂ ਤਾਂ ਕਿਤੇ ਜੋਤ ਖਿੱਚ ਲਵੇ ਨਾ, ਸੁਣਨਾ ਸੁਣਾਉਣਾ ਸਭ ਬੰਦ ਹੋ ਜਾਣਾ। ਜਦ ਸਭ ਤੇਰੀ ਕਿਰਪਾ ਨਾਲ ਸੁਣਦੇ ਹਾਂ ਸੱਚੇ ਪਾਤਸ਼ਾਹ, ਤੇਰੀ ਮਿਹਰ ਦਾ ਸਦਕਾ, ਇਹ ਤਾਂ ਧੰਨਵਾਦ ਕਰੋ ਵੀ ਆਪਾਂ ਸੁਣਦੇ ਹਾਂ। ਕਈ ਬੰਦੇ ਬੋਲੇ ਹੁੰਦੇ ਨੇ, ਉਹਨਾਂ ਨੂੰ ਸੁਣਦਾ ਤੱਕ ਨਹੀਂ। ਜਿਹੜਾ ਸਾਰਿਆਂ ਵਿੱਚ ਸੱਚ ਰੂਪ ਹੋ ਕੇ ਵਿਆਪਕ ਹੋਇਆ ਹੋਇਆ ਹੈ ਸੱਤ, ਫਿਰ ਜਿਹੜਾ ਮਾਇਆ ਜਿਹੜੀ ਜੜ ਹੈ ਜਿਹਦੇ 'ਚ ਕੋਈ ਹਿੱਲਣ ਜੁੱਲਣ ਦੀ ਸ਼ਕਤੀ ਨਹੀਂ ਹੈ, ਉਸ ਮਾਇਆ ਵਿੱਚ ਜਦੋਂ ਆਪਣੀ ਸੱਤਾ ਦਿੰਦਾ ਹੈ ਤਾਂ ਉਦੋਂ ਮਾਇਆ ਰਾਜਸੀ, ਤਾਮਸੀ, ਸਾਂਤਕੀ ਗੁਣਾਂ ਦੇ ਸੰਯੁਕਤ ਹੋ ਕੇ ਕਿਰਿਆ ਕਰਦੀ ਹੈ। ਉਹਨੂੰ ਕਹਿੰਦੇ ਨੇ ਸੱਤ, ਤੱਤੇ ਸਿਹਾਰੀ ਸੱਤ। ਉਹ ਜੋ ਸੱਤ ਸਰੂਪ ਹੈ ਕੌਣ? ਨਾਮ। ਇਹ ਜਿਹੜਾ ਨਾਮ, ਇਹਦਾ ਬੋਧਕ ਹੈ, ਨਾਮ ਇਸ ਨੂੰ ਜਣਾਉਂਦਾ ਹੈ। ਕਹਿੰਦੇ ਜਿਹੜਾ ਨਾਮ, ਕੀ ਨਾਮ? ਕਹਿੰਦੇ ਓਅੰਕਾਰ। ਉਹ ਜਿਹੜਾ ਓਅੰਕਾਰ ਹੈ ਨਾ, ਉਹ ਸੱਤ ਨਾਮ ਹੈ। ਨਾਮ ਦਾ ਭਾਵ ਹੈ ਪ੍ਰਸਿੱਧ। ਅਤੇ ਜਿਵੇਂ ਆਪਾਂ ਕਹਿੰਦੇ ਫਲਾਨੇ ਬੰਦੇ ਦਾ ਬੜਾ ਨਾਮ ਹੈ, ਫਲਾਨਾ ਬੰਦਾ ਬੜਾ ਨਾਮੀ ਹੈ, ਤਾਂ ਆਪਾਂ ਕਹਿੰਦੇ ਬੜਾ ਪ੍ਰਸਿੱਧ ਹੈ। ਹੁਣ ਦੱਸੋ, ਪਰਮੇਸ਼ਰ ਨੂੰ ਕੌਣ ਨਹੀਂ ਜਾਣਦਾ? ਸ਼ਾਸਤਰ, ਸਿਮਰਤੀਆਂ, ਵੇਦ, ਪੁਰਾਣ, ਰਿਸ਼ੀ, ਮੁਨੀ, ਦੇਵਤੇ, ਔਲੀਏ, ਮੌਲੀਏ, ਫਕੀਰ, 84 ਲੱਖ ਜੂਨ, 3 ਲੋਕ, ਬ੍ਰਹਮਾ, ਵਿਸ਼ਨੂੰ, ਮਹੇਸ਼, ਮਾਇਆ, ਕਿੰਨਿਆਂ ਦੇ ਨਾਮ ਲੈ ਲਓ, ਸਭ ਜਾਣਦੇ ਨੇ ਉਹਨੂੰ, ਸਾਰਿਆਂ ਵਿੱਚ ਮਸ਼ਹੂਰ ਹੈ। ਵੱਧ ਤੋਂ ਵੱਧ ਕੋਈ ਬੰਦਾ ਆਪਣੇ ਦੇਸ਼ ਵਿੱਚ ਮਸ਼ਹੂਰ ਹੁੰਦਾ ਹੈ,